Thank you.
ਸਨਾਤਨ ਨੇਤ ਦੁਨੀਆਂ ਵਿੱਚ ईश्वर ने वही में सृष्टि रची है, सारिया मर्यादा बनाई। धुआं हमेशा आकाश वाल उड़ेगा, पानी नीवे पास रुक के जाएगा, अग ने डिग ही देनी है, बर्फ ने ठंड ही देनी है। इसी तरह जिमें इंगे जी बहुत सारिया मर्यादा है, इसी तरह यह भी एक मर्यादा है, अंतर्मुखता तो बिना सुख नहीं। इसमें कोई भी भंग करने समर्थ नहीं। श्वास से मन अंतर्मुख करना, इकट्ठा करना, शुद्ध करना, इसकी जांच तो सत्संग तो ही प्राप्त होंगी। और जितनिया सोसाइटियां हम दुनिया और गल्ला सिखादिया हैं, बाज विद्याव सिखादिया हैं, बल्कि गलत यो है जिथे दुनिया दिद्याव खत्म हो जाएं उमार्थक विद्या शुरू होंगी। इं करके आओ ख्याल अंतर्मुख करने की कोशिश करो। सत्संग द्वारा ही यह कार्य सिद्ध होंगे। सत्संग की महत्ता बेअंत है। सत्संग द्वारा ही इस मार्ग की सूझबूझ पै के यह जीव उच्च कोटि का मालिक बनता है। सत्संग द्वारा इसका विनाश है, सत्संग द्वारा इसका सुधार है। गुरु जी फरमाते हैं, सुनो मेरे मिता जी, सुनो मेरे पिता जी, जिसते सीन बहुत सारे ਫਿਲਮਾਂ ਵਗੈਰਾ ਵਿਚ ਦਿਖਾਏ ਜਾਂਦੇ ਹਨ ਤੇ ਓਹਦਾ ਜ਼ਿਕਰ ਕਰਦੇ ਹੋਏ ਤੇ ਭਾਈ ਗੁਰਦਾਸ ਜੀ ਦੱਸਦੇ ਹਨ ਉਹ ਬਹੁਤ ਉੱਚ ਦਰਜੇ ਦਾ ਪਰਮਾਤਮਾ ਹੋਇਆ ਇਸ ਕਾਰਨ ਸਤਸੰਗ ਦੀ ਮਹੱਤਤਾ ਉਸਦੀ ਬਾਗਦਾਰ ਨੇ ਸੁਖ ਰਾਜੇ ਹਰੀ ਚੰਦ ਖਾਏ ਨਾਸ ਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਣ ਦੇ ਰਾਤੀ ਜੈ ਸੁਣੇ ਗੁਰਬਾਣੀ ਹਰੀਚੰਦ ਅਯੁੱਧਿਆ ਦਾ ਰਾਜਾ ਸੀ ਨੌਜਵਾਨ ਅੰਦਰ ਤਖ਼ਤ ਉੱਪਰ ਬੈਠਾ ਧਰਮ ਦੇ ਪਾਸੇ ਦੀ ਕੋਈ ਸੋਝੀ ਨਹੀਂ ਸੀ ਬਲਕਿ ਧਰਮ ਤੋਂ ਉਲਟ ਖਿਆਲ ਸੀ ਉਸਦੀ ਸ਼ਾਦੀ ਰਾਣੀ ਤਾਰਾ ਨਾਲ ਜਿਸਨੇ ਆਪਣੀ ਮਾਤਾ ਦੀ ਸੰਗਤ ਦੁਆਰਾ ਸਤਸੰਗ ਦਾ ਪਰਮੇਸ਼ਰ ਦੇ ਪਾਸੇ ਦਾ ਸੁਭਾਅ ਪੈ ਚੁੱਕਾ ਸੀ ਯਾਨੀ ਉਹਦਾ ਜੀਵਨ ਪਰਮਾਰਥਕ ਬਣ ਚੁੱਕਾ ਸੀ ਜਿਸ ਵਕਤ ਉਸਦੀ ਸ਼ਾਦੀ ਹੁੰਦੀ ਹੈ ਆ ਕੇ ਰਾਜਾ ਦੇ ਖਿਆਲਾਤ ਉਸਦੇ ਹਾਲਾਤ ਦੇਖੇ ਜਿਸ ਨੂੰ ਬੜਾ ਖੇਤ ਤੇ ਦੁੱਖ ਹੈ ਉੱਥੋਂ ਮੇਰੀ ਜ਼ਿੰਦਗੀ ਬਾਦ ਕਿਉਂ ਮੇਰੇ ਖਿਆਲ ਦਾ ਸਾਥੀ ਨਹੀਂ ਮਿਲਿਆ ਇਸੀ ਕਰਕੇ ਦੱਸਿਆ ਹੈ ਲੜਕੀਆਂ ਵਾਸਤੇ ਇਹੋ ਜਿਹੇ ਲੜਕੇ ਦੇਖਣੇ ਚਾਹੀਦੇ ਨੇ ਗੁਰਮੁਖਾਂ ਨੂੰ ਜਿਹੜੇ ਆਪਣੇ ਵਰਗੇ ਗੁਰਮੁਖ ਘਰਾਣੇ ਹੋਣ ਉਹੋ ਜਿਹੇ ਗੁਰਮੁਖ ਸੁਭਾਵਾਂ ਦੇ ਹੋਣ ਤਦ ਹੀ ਸੁਖ ਹੋਇਆ ਕਰਦਾ ਹੈ ਅਗਰ ਇੱਕ ਖਿਆਲ ਨਾ ਹੋਣ ਤਾਂ ਹਮੇਸ਼ਾ ਦੁਖੀ ਰਹਿੰਦਾ ਹੁੰਦਾ ਹੈ ਇਸ ਕਰਕੇ ਹੀ ਭਗਤ ਕਬੀਰ ਜੀ ਨੂੰ ਕਿਸੇ ਮੌਕੇ ਪੁੱਛਿਆ ਸੀ ਇੱਕ ਸੇਠ ਨੇ ਭਗਤ ਜੀ ਗਿਸ਼ਤ ਵੱਡਾ ਹੈ ਕਿ ਤਿਆਗ ਵੱਡਾ ਹੈ ਉਹ ਕਹਿੰਦੇ ਦੋਵੇਂ ਚੰਗੇ ਹਨ ਗਿਸ਼ਤ ਵੀ ਚੰਗਾ ਹੈ ਤਿਆਗ ਵੀ ਚੰਗਾ ਹੈ ਗ੍ਰਹੀ ਅਤੇ ਧਰਮ ਕਰ ਨਹੀਂ ਤਾਂ ਕਰ ਵੈਰਾਗ ਵੈਰਾਗੀ ਬੰਧਨ ਕਰੇ ਤਾਂ ਕੋ ਬੜਾ ਪਖਾ ਗ੍ਰਿਸ਼ਤ ਚੰਗਾ ਹੈ ਜਿਤਨੇ ਘਰ ਦੇ ਮੈਂਬਰ ਸਨ ਸਭ ਦੇ ਧਾਰਮਿਕ ਖਿਆਲ ਹੋਣ ਇੱਕੋ ਹੀ ਆਸਾ ਇਸ਼ਟ ਉਪਾਸ਼ਨਾ ਖਾਣ ਪਾਨ ਪਹਿਰਾਨ ਹੋਵੇ ਫਿਰ ਜਾ ਕੇ ਉਹ ਘਰ ਜਿਹੜਾ ਹੈ ਸਵਰਗ ਦੀ ਨਿਆਈ ਹੋਇਆ ਕਰਦਾ ਹੈ ਪਰ ਜਿਸ ਘਰ ਦੇ ਵਿੱਚ ਬੇਤਾਕੀ ਖਿਆਲ ਕਿਸੇ ਦਾ ਕਿਧਰੇ ਨੂੰ ਕਿਸੇ ਦਾ ਕਿਧਰੇ ਨੂੰ ਉਹ ਘਰ ਨਰਕ ਤੋਂ ਘੱਟ ਨਹੀਂ ਹੋਇਆ ਕਰਦਾ ਇਸ ਵਾਸਤੇ ਉਹ ਅੱਛਾ ਹੈ ਜਿੱਥੇ ਇੱਕੋ ਜਿਹਾ ਖਿਆਲ ਸਕਦੇ ਸੋ ਇੱਥੇ ਰਾਣੀ ਤਾਰਾ ਜਦੋਂ ਆਪਣੇ ਗ੍ਰਹਿ ਆਈ ਅਯੁੱਧਿਆ ਵਿੱਚ ਪਹੁੰਚੀ ਆਪਣੇ ਖਿਆਲਾਂ ਤੋਂ ਉਲਟ ਰਾਜਾ ਦੇ ਖਿਆਲਾਤ ਦੇਖੇ ਚਿੱਤ ਨੂੰ ਬੜਾ ਦੁੱਖ ਹੋਇਆ ਵੀ ਇੱਕ ਜ਼ਿੰਦਗੀ ਦਾ ਸਾਥੀ ਹੁੰਦਾ ਹੈ ਅਗਰ ਹਮ ਖਿਆਲ ਨਾ ਮਿਲੇ ਤਾਂ ਸਾਰੀ ਜ਼ਿੰਦਗੀ ਹੀ ਨਰਕ ਰੂਪ ਹੋਇਆ ਕਰਦੀ ਸੋ ਸੋਚਿਆ ਵੀ ਅੱਛਾ ਆਪਣੇ ਵੱਲੋਂ ਇਸ ਨੂੰ ਇਸ ਮਾਰਗ ਤੇ ਲਗਾਉਣ ਦੀ ਕੋਸ਼ਿਸ਼ ਪੂਰੀ ਪੂਰੀ ਕੀਤੀ ਜਾਏਗੀ ਅੱਗੇ ਰੱਬ ਸਾਧੋ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਐਸੀਆਂ ਲੜਕੀਆਂ ਹਨ ਜਿਨ੍ਹਾਂ ਨੇ ਆਪਣੇ ਜਨਮ ਸੁਧਾਰੇ ਤੇ ਉਹਨਾਂ ਦੇ ਪਤੀ ਦੇਵ ਜਿਹੜੇ ਹੋਰ ਰਸਤੇ ਜਾਣ ਵਾਲੇ ਸਨ ਉਹਨਾਂ ਨੂੰ ਵੀ ਰਾਹ ਰਾਸਤੇ ਤੇ ਲਿਆ ਕੇ ਘਰਾਂ ਨੂੰ ਸਵਰਗ ਰੂਪ ਬਣਾਇਆ ਰਾਣੀ ਸੁਧਾਰਨਾ ਸੀ ਰਾਜੇ ਸ਼ਿਖਰ ਤੁਜ ਨੂੰ ਉਸਨੇ ਬੜੇ ਮੁਸ਼ਕਲਾਂ ਨਾਲ ਗਿਆਨ ਕੀਤਾ ਰਾਣੀ ਮੰਦਾਲਸ਼ਾ ਹੋਈ ਹੈ ਉਸਨੇ ਪ੍ਰਣ ਕੀਤਾ ਸੀ ਜਿਹੜਾ ਬੱਚਾ ਮੇਰੀ ਕੁੱਖੋਂ ਜਨਮ ਲਵੇਗਾ ਉਹ ਹੋਰ ਕਿਸੇ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ ਇਹਨੇ ਉਹ ਜਨਮ ਨਹੀਂ ਤਾਰੇਗਾ ਐਸਾ ਹੀ ਉਹਦਾ ਪੂਰਨ ਨਿਭਿਆ ਇਸੀ ਤਰ੍ਹਾਂ ਗਾਰਗੀ ਰਾਜ ਪੰਡਤ ਦੀ ਲੜਕੀ ਹੋਈ ਹੈ ਉਸਨੇ ਅਤੀਤ ਮਾਰਗ ਤਿਆਰ ਕੀਤਾ ਵੀ ਤਾਗ ਹੋਈ ਹੈ ਬੜੀ ਕਠਨ ਤਪੱਸਿਆ ਭਜਨ ਕੀਤਾ ਜਿਸ ਤੋਂ ਬੜੇ ਬੜੇ ਰਾਜੇ ਰਾਣੇ ਸਿੱਖਿਆ ਲੈ ਕੇ ਜਨਮ ਸਫਲਾ ਕਰਦੇ ਸੀ ਗੁਰੂ ਘਰ ਦੇ ਵਿੱਚ ਮਾਈ ਭਾਗੋ ਜੈ ਸਿੰਘ ਬ੍ਰਹਮ ਗਿਆਨ ਹੋਰ ਬੇਅੰਤ ਲੜਕੀਆਂ ਹੋਈਆਂ ਸਨ ਸਵਯੰ ਇਸਨੇ ਸੋਚਿਆ ਮੇਰਾ ਫਰਜ਼ ਹੈ ਰਾਜਾ ਦੇ ਜਨਮ ਨੂੰ ਸੁਧਾਰਨਾ ਸਵਯੰ ਖੈਰ ਸਮਾਂ ਗੁਜ਼ਰਦਾ ਗਿਆ ਰਾਣੀ ਨੂੰ ਪਤਾ ਲੱਗਿਆ ਵੀ ਸਾਡੇ ਸ਼ਹਿਰ ਵਿੱਚ ਸਤਸੰਗ ਹੁੰਦਾ ਹੈ ਇੱਕ ਥਾਂ ਪਰ ਹੁੰਦਾ ਹੈ ਬੜੇ ਸ਼ਬਦ ਤੇ ਤਾਰੇ ਦੀ ਛਾਂ ਛਾਂ ਵਿਚ ਪ੍ਰੇਮੀ ਸਤਸੰਗ ਕਰਕੇ ਰੂਹਾਨੀ ਪ੍ਰਾਪਤ ਹਾਸਲ ਕਰਕੇ ਘਰ ਵਾਪਸ ਆ ਜਾਂਦੇ। ਇਹ ਉਸ ਨੂੰ ਪਤਾ ਲੱਗਿਆ, ਚਿੱਤ ਨੂੰ ਬੜੀ ਖੁਸ਼ੀ ਹੋਈ, ਮੈਨੂੰ ਵੀ ਰੂਹਾਨੀ ਖੁਰਾਕ ਪ੍ਰਾਪਤ ਹੋਣ ਲੱਗੇਗੀ। ਇਉਂ ਉਸਨੇ ਵੀ ਸਤਸੰਗ ਵਿਚ ਜਾਣਾ ਸ਼ੁਰੂ ਕੀਤਾ, ਜਿਸ ਦੀ ਬਾਤ ਭਾਈ ਗੁਰਦਾਸ ਜੀ ਕਥਨ ਕਰਦੇ ਨੇ। ਸੁਖ ਰਾਜ ਹਰੀ ਚੰਦ ਘਰ ਨਾ ਸੁਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਉਂਦੇ ਰਾਤੀ ਜੈ ਸੁਣੇ ਗੁਰੂ ਨਾਨਕ। ਪਿਆਰੇ ਜੀ ਰਾਣੀ ਰਾਜ ਗੱਲ ਹੈ। इसी तरह रोज समय गुजरता चला गया। एक दिन राणी जो सत्संग वाल चली गई, पिछो राजा नु जाग आई, पिछो राजा जाग गया। अद्धी रात निखंड गई राणी, राणी दिसन आ रही मन विच वरत गई हैरानी। पिछो राजा नु जाग आई, लेकिन राणी ने अपने बिस्तर ते ना देख के गैराजर देख के चित विच कई किस्म दे शक शकूक पैने शुरू करे। पर चित भी सोचे अच्छा इसका भेद कल नू अच्छी तरह कढ़िया जाएगा। चुप रहा राणी, वे सिर आ गए। दूसरे दिन राजा होशियार रहा, राणी ने वेले सिर उठ के मतवेले शान सो दिया। शीर की शुद्धि द्वारा बस्तर पहन के एक गोली नू नाल लेके सत्संग वाल नू कदम उठाया। पहले समय दे विच राजा लोग वीर यात्रा करया करदे सन। वीर यात्रा खुफिया पुलिस का काम, वेश बदला के अपनी प्रजा विच फिरना, जित लेना सुखी है कोई दुखी है, दुखी का दुख दूर करने की कोशिश करनी, सुखी देखना तो प्रसन्न होना, यूं इसमें वीर यात्रा कहते हैं। राजा ने भी झट ही गरीबाना लिबास पहन के राणी के पिछे ही कदम उठाया। आहिस्ता आहिस्ता राणी प्रभु का भजन करती करती सत्संग विच पहुंची। राणी पोती संग अपने इष्टदेव नु प्रभु नु नमस्कार करके जिस तरफ लड़कियां बीबियां बैठियां सन उस तरफ बैठ गई। राजा भी हौली हौली पीछे आया, दूरों बाहरों खड़के अंदर छाती मारी, की देखिया जितने बैठे हैं एक क्रस चौंकड़े लगे हैं, कमर किस विंग किसी के कमर विच नहीं, नेत्र मिटे हैं, किसी वाल कोई तकदा नहीं, कोई बोलता नहीं, किसी का सह तक नहीं सुनता, आवाज तो होर की आनी सी, इतने लिवलीन हैं प्रभु दे जस विच, अपने शरीर की सोझियां देश काल वस्तु खुलिया, कितने बैठे हैं, कितना समय गुजर गया, साढ़े चार छेरी ਇਹੀ ਜੀ ਇਕਾਗਰਤਾ ਦੀ ਅਵਸਥਾ ਵਿਚ ਬੈਠੇ, ਇਹਨੇ ਸ਼ਾਂਤ ਰਸ ਵਿਚ ਬੈਠੇ ਹੋਏ, ਜਿਨ੍ਹਾਂ ਦੇ ਸ਼ਾਂਤ ਰਸ ਦੇ ਪ੍ਰਮਾਣੂਆਂ ਦਾ ਅਸਰ ਦੂਰ ਤੱਕ ਫੈਲ ਰਿਹਾ ਹੈ, ਉਸਦਾ ਅਸਰ ਰਾਜੇ ਦੇ ਮਨ ਦੇ ਉੱਪਰ ਪਿਆ ਬਿਨਾਂ ਰਹਿ ਸਕਿਆ। ਇਸ ਅਵਸਥਾ ਵਿਚ ਬੈਠੇ ਹੋਏ ਰੀਜਸ ਸੁਣਦੇ ਹਨ।
सोरस सोई जाने सहज सुनाद
तो है अनंदा समुन्द्र, जिसके ऊपर कुछ भी नहीं है। तो समुन्द्र बहुत विशाल चीज है। तो विषय अनंत विषय दुनिया, दुनियावी बंदे ने विषय अनंत संसार है, संसारी लोग। भजन आनंद हरिदास, भजन आनंद हरि दे भगतां नूं, वाहिगुरु दे भगतां नूं है। ब्रह्मानंद जीवन मुक्त ब्रह्म ज्ञानियां नूं है, जीवन मुक्त पुरशां नूं है, जिन्हां दी वासना खत्म हो गई। इस गल नूं भगत कबीर जी की जगाइयों दसदे ने, कबीर माया डोलनी प्रभन च भोलन हार, संतो मक्खन खाया छाछ पिया संसार। दुध है उसनों गर्म करके जमाया जांदा, उसनों रिड़किया जांदा है, वो दो हिस्से हो जांदे हन, एक लस्सी एक मक्खन। मक्खन सार वस्तु है, छाछ या लस्सी भुगत वस्तु है। इत्थे दसदे हन जिहड़ा मक्खन है सार वस्तु भजन आनंद, वह तो वाहिगुरु प्यारा ने प्राप्त किया। बाकी थोक जिहड़ा विशेष लस्सी है वह दुनिया के लोगों नूं या सूत्र कुकरां नूं भी प्राप्त है, कोई विशेषता नहीं है। बड़ो मक्खन रोल संताने
Thank you.
ਬ੍ਰਹਮ ਆਨੰਦ ਭਜਨ ਅਨੰਤ ਇਹ ਸੰਤਾਂ ਨੇ ਪ੍ਰਾਪਤ ਕੀਤਾ, ਜੀ ਨੇ ਇਸ ਨੂੰ ਪ੍ਰਾਪਤ ਕਰ ਲਿਆ ਉਹਦਾ ਦਰਜਾ ਸੰਤਾਂ ਵਿੱਚ। ਬਾਕੀ ਤਮਾਮ ਦੁਨੀਆ ਛਾਤ ਫੋਕਟ ਵਿਸ਼ੇਨੰਦ ਪੰਜੇ ਗਿਆਨ ਇੰਦਰੀਆਂ ਦੁਆਰਾ ਜਿਹੜਾ ਮਨ ਦੀ ਇਕਾਗਰਤਾ ਦਾ ਸੁੱਖ ਕੁਛ ਪ੍ਰਾਪਤ ਹੁੰਦਾ, ਭਾਵੇਂ ਉਹਦੇ ਵਿੱਚ ਵੀ ਉਹਨਾਂ ਦਾ ਸੁੱਖ ਨੀ, ਉਹ ਵੀ ਸੁੱਖ ਬ੍ਰਹਮਾਨੰਦ ਵਾਹਿਗੁਰੂ ਸਾਰੇ ਪਰਿਪੂਰਨ ਆਨੰਦ ਦਾ ਸਾਗਰ ਹੈ, ਉਹ ਤੋਂ ਬਿਨਾਂ ਹੋਰ ਸਭ ਕੁਛ ਦੁੱਖ ਰੂਪ ਹੈ। ਇਸ ਗੱਲ ਨੂੰ ਉਲੜ ਪੁਰਸ਼ ਅਗਿਆਨੀ ਪੁਰਸ਼ ਭਾਵੇਂ ਜਾਣਦਾ ਨਹੀਂ, ਉਸਨੇ ਸੁੱਖ ਮੰਨਦੇ ਆ ਸੁੱਖ ਨਹੀਂ, ਸੁੱਖ ਸਰੂਪ ਕੇਵਲ ਵਾਹਿਗੁਰੂ ਹੈ, ਸਾਰੇ ਪਰਿਪੂਰਨ ਹੈ। ਜਦੋਂ ਮਨ ਟਿਕਦਾ ਹੈ ਉਹਦੇ ਵਿੱਚ ਉਹਦਾ ਅਕਸ਼ ਪੈਂਦਾ ਹੈ, ਉਹਦੇ ਵਿੱਚੋਂ ਸੁੱਖ ਗਲਤੀ ਕਰਕੇ ਮਨ ਦੇ ਮੈਨੂੰ ਉਹ ਚੀਜ਼ ਵਿੱਚੋਂ ਸੁੱਖ ਮਿਲਿਆ ਹੈ। ਕੁਛ ਦੇਰ ਵਾਸਤੇ ਜੇ ਮਨ ਨੂੰ ਆਇਆ ਜਾਵੇ ਉਸਨੇ ਉਹ ਕਹਿਣ ਇੱਕ ਬੂੰਦ ਹੈ, ਪਰ ਸਿਆਣੇ ਪੁਰਸ਼ ਬੂੰਦ ਨੂੰ ਛੋੜ ਕੇ ਆਨੰਦ ਦਾ ਦਰਿਆ ਜਾਂ ਸਮੁੰਦਰ ਪ੍ਰਾਪਤ ਕਰਨਾ ਚਾਹੁੰਦੇ ਹਨ। ਇਹ ਸਤਸੰਗ ਦੁਆਰਾ ਵਾਹਿਗੁਰੂ ਦੇ ਭਜਨ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਸ ਦੀ ਬਾਬਤ ਹੀ ਦੱਸਿਆ ਨੇ ਵਿਸ਼ੇ ਆਨੰਦ ਵਿੱਚ ਲੱਗ ਕੇ ਇਨਸਾਨ ਨੂੰ ਬੜੇ ਦੁੱਖ ਤਕਲੀਫਾਂ ਪਾਰੀਆਂ ਪ੍ਰਾਪਤ ਹੁੰਦੀਆਂ, ਇੱਥੇ ਬੜੇ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ, ਮਰਨ ਤੋਂ ਬਾਅਦ ਨਰਕਾਂ ਦੇ ਵਸ ਜਮਾਂ ਦੇ ਵਸ ਹੋ ਕੇ ਅਨੇਕਾਂ ਦੁੱਖ ਤਕਲੀਫਾਂ ਉਠਾਉਣੀਆਂ ਪੈਂਦੀਆਂ। ਪਰ ਭਜਨ ਆਨੰਦ ਜਿਹੜਾ ਹੈ ਉਹਦੀ ਬਾਬਤ ਜੇ ਲਿਆ ਜਾਵੇ, ਉਹਦੀ ਬਾਬਤ ਤਾਂ ਦੱਸਿਆ ਹੈ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ, ਕਿੱਥੇ ਪਹੁੰਚਾਉਂਦਾ ਹੈ। ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋ ਰਹੇ ਬਿਸਮਾਤ, ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਠ ਸਮਾਏ। ਹਰੀ ਰਸ ਜਿਹੜਾ ਹੈ ਇਹਦੀ ਮਹਿਮਾ ਕਥਨ ਵਿੱਚ ਨਹੀਂ ਆਉਂਦੀ, ਉਹੀ ਜਾਣਦਾ ਹੈ ਜਿਸਨੇ ਇਸ ਨੂੰ ਪ੍ਰਾਪਤ ਕੀਤਾ। ਮਨ ਨੂੰ ਜੋੜੋ ਕੀਰਤਨ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ, ਇਸ ਆਨੰਦ ਨੂੰ ਪ੍ਰਾਪਤ ਕਰੋ।
ਹਰ ਨਾਮ ਅਮੋਲਾ ਜੀ ਜਿਨ੍ਹਾਂ ਨੇ ਜਾਗਿਆ, ਨਾਮ
ਕੀਮਤ ਕਹੀ ਨਾ ਜਾਈਆ, ਕਿਆ ਕਹਿ ਮੁਕ ਬੋਲਾ।
ਉਸ ਆਨੰਦ ਨੂੰ ਉਹ ਆਪ ਹੀ ਅਨੁਭਵ ਕਰ ਸਕਦਾ ਹੈ ਜਿਸ ਨੇ ਇਸ ਨੂੰ ਪ੍ਰਾਪਤ ਕੀਤਾ। ਹਰੀ ਜਸ ਵਿੱਚ ਖਿਆਲ ਦੇ ਟਕਾ ਦੁਆਰਾ ਇਸ ਆਨੰਦ ਨੂੰ ਪ੍ਰਾਪਤ ਕਰਕੇ ਇਹ ਬਾਦਸ਼ਾਹ ਦਾ ਬਾਦਸ਼ਾਹ ਬਣ ਜਾਂਦਾ ਹੈ, ਸੰਸਾਰ ਤੋਂ ਬਹੁਤ ਉੱਚਾ ਤੇ ਇਸਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਸਵਯੋਂ ਧਿਆਨ ਦਿਓ ਉਸ ਥਾਂ ਰਾਣੀ ਤਾਰਾ ਬੈਠੀ ਹੈ, ਪ੍ਰੇਮੀ ਆਪਣੀਆਂ ਬਿਰਤੀਆਂ ਨੂੰ ਹਰੀ ਜਸ ਵਿੱਚ ਇਕਾਗਰ ਕਰਕੇ ਸਮਾਧਿਸ਼ਟ ਹੋਏ ਹਰੀ ਜਸ ਦਾ ਆਨੰਦ ਮਾਣ ਰਹੇ ਹਨ। ਉਸ ਆਨੰਦ ਨੂੰ ਉਹ ਖੁਦ ਹੀ ਅਨੁਭਵ ਕਰਦੇ ਹਨ ਜਿਨ੍ਹਾਂ ਨੂੰ ਇਹ ਪ੍ਰਾਪਤ ਹੈ। ਸ਼ਾਇਦ ਸਮਾਧ ਲੱਗੀ ਹੈ, ਪੀਤਰ ਸੋਰਸ ਸੋਈ ਜਾਣੇ ਜੀ। ਰਾਜਾ ਨੇ ਬਾਹਰੋਂ ਝਾਤੀ ਮਾਰੀ, ਦੇਖਿਆ ਸਾਰੇ ਕਿਸ ਸ਼ਕਲ ਵਿਚ ਬੈਠੇ ਹਨ। ਜੋ ਸਤਸੰਗ ਕਰਨ ਦਾ ਤਰੀਕਾ ਹੈ, ਇੱਕ ਅਸ ਪੱਥਰ ਦੀਆਂ ਮੂਰਤੀਆਂ ਹਨ, ਅੰਗ ਨਹੀਂ ਕਿਸੇ ਦਾ ਹਿੱਲਦਾ, ਕਿਉਂਕਿ ਬਿਰਤੀ ਜਦੋਂ ਟਿੱਕੀ ਹੁੰਦੀ ਹੈ ਉਦੋਂ ਸਾਰੇ ਅਚਲ ਹੋ ਜਾਂਦੇ ਹਨ। ਸਵੇਂ ਬੈਠੇ ਹੋਏ ਹਰੀ ਜਸ ਵਿਚ ਮਗਨ ਹਨ। ਸ਼ਾਂਤ ਰਸ ਦਾ ਅਸਰ ਰਾਜਾ ਦੇ ਮਨ ਦੇ ਉੱਪਰ ਪਏ ਬਿਨਾਂ ਰਹਿ ਸਕਿਆ। ਸੋਚਿਆ ਰਾਣੀ ਤਾਂ ਆਈ ਤਾਂ ਚੰਗੇ ਥਾਂ ਹੈ, ਪਰ ਮੇਰੀ ਆਗਿਆ ਤੋਂ ਬਿਨਾਂ, ਮੇਰੇ ਹੁਕਮ ਤੋਂ ਬਿਨਾਂ ਕਿਉਂ? ਇਹ ਜਾਣ ਕੇ ਕਿਸੇ ਤਰੀਕੇ ਸਿਰ ਇਸ ਨੂੰ ਪੁੱਛਣਾ ਚਾਹੀਦਾ। ਖੈਰ, ਕੋਈ ਸ਼ਖਸ ਕਿਸੇ ਸਮੇਂ ਦੋ ਜੁੱਤੇ ਇੱਕ ਰਾਜਾ ਨੂੰ ਇੱਕ ਰਾਣੀ ਨੂੰ ਸੁਗਾਤ ਦੇ ਤੌਰ ਤੇ ਖਾਸ ਤਰੀਕੇ ਸਿਰ ਬਣੇ ਹੋਏ, ਜਿਨ੍ਹਾਂ ਵਿਚ ਹੀਰੇ ਆਦਿ ਜਿਹੜੇ ਸਨ, ਲਿਆਇਆ ਸੀ ਜਿਨ੍ਹਾਂ ਵਿਚੋਂ ਉਹ ਜੁੱਤਾ ਪਹਿਨ ਕੇ ਰਾਣੀ ਅੱਜ ਆਈ ਸੀ। ਬਾਹਰ ਜੁੱਤੇ ਖੋਲੇ, ਰਾਜਾ ਨੇ ਪਹਿਚਾਣ ਕੇ ਇੱਕ ਪਾਂਗ ਜੁੱਤੇ ਦੀ ਉਠਾ ਲਈ। ਇਸ ਬਹਾਨੇ ਰਾਣੀ ਨੂੰ ਪੁੱਛਿਆ ਜਾਏਗਾ ਕਿੱਥੇ ਗਈ ਸੀ ਸਭ ਕੁਛ। ਇਤਿਹਾਸ ਰਾਜਾ ਉਹ ਲੈ ਕੇ ਘਰ ਰੁਮਾਲ ਵਿਚ ਲਪੇਟ ਕੇ ਕਿਸੇ ਗੁਪਤ ਥਾਂ ਰੱਖ ਦਿੰਦਾ ਹੈ। ਇਧਰ ਸੰਗਤ ਬੈਠੀ ਹੋਈ ਉਸੇ ਆਨੰਦ ਦੇ ਵਿਚ ਹਰੀ ਰਸ ਮਾਣ ਲਈ ਹੈ। ਜਿਸ ਵਕਤ ਸਮਾਪਤੀ ਹੋਈ, ਅਰਦਾਸ ਹੋਈ, ਸਾਰੇ ਜਾਣ ਲੱਗੇ ਕਿਸੇ ਦੀ ਕੋਈ ਚੀਜ਼ ਨਹੀਂ ਸੀ ਛੇੜਦਾ, ਲੇਕਿਨ ਅੱਜ ਪਹਿਲਾ ਚਾਂਸ ਹੈ ਰਾਣੀ ਦਾ, ਇੱਕ ਪੈਰ ਜੁੱਤੇ ਦਾ ਵੈਰ ਹਾਜ਼ਰ ਹੈ, ਗੁੰਮ ਹੈ। ਰਾਣੀ ਨੇ ਸੋਚਿਆ ਹੋਰ ਤਾਂ ਗੱਲ ਕੁਛ ਨਹੀਂ, ਉਹ ਜੁੱਤਾ ਖਾਸ ਸੀ, ਹਰ ਸ਼ਖਸ ਵੱਲੋਂ ਆਇਆ ਸੀ, ਰਾਜਾ ਕਿਹਾ ਨੂੰ ਦੇ ਵੱਲ ਜ਼ਿਆਦਾ ਹੈ, ਐਸਾ ਨਾ ਹੋ ਇਸ ਬਹਾਨੇ ਕਿਤੇ ਮੇਰਾ ਸਤਸੰਗ ਜਾਂਦਾ ਰਹੇ, ਮੇਰਾ ਜੀਵਨ ਬਾਤ ਜਾਏਗਾ। ਬਿਹਤਰ ਹੈ ਸਤਸੰਗ ਵਿਚੋਂ ਚਾਰੇ ਪਦਾਰਥ ਮਿਲਦੇ ਹਨ, ਸੰਗਤ ਅੱਗੇ ਅਰਜ ਕੀਤੀ ਜਾਵੇ, ਆਪਣੇ ਪ੍ਰਭੂ ਅੱਗੇ ਅਰਦਾਸ ਕਰਨ ਤਾਂ ਕਿ ਮੇਰਾ ਜੁੱਤਾ ਮਿਲ ਜਾਵੇ। ਸਾਸ਼ਨ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹਨ,
ਪਿਆਰੇ ਚਾਰ ਪਦਾਰਥ ਮਿਲਦੇ ਸੇਵਾ ਸਾਧੂ
ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋਈ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਦ ਗਾਵੈ। ਜੇ ਕੋਈ ਆਪਣੀ ਸ਼ੋਭਾ ਲੋੜੈ ਸਾਧ ਸੰਗੇ ਹਮੈ ਛੋੜੈ। ਜੇ ਕੋਈ ਜਨਮ ਤੇ ਡਰੈ ਸਾਧ ਜਨਾ ਕੀ ਸ਼ਰਨੀ ਉਪਰੈ। ਜਿਸ ਜਨ ਕੋ ਉਪਰ ਬਸ ਪਿਆਸਾ ਨਾਨਕ ਤਾਕੈ ਬਲ ਬਲ ਜਸ। ਰਾਣੀ ਨੇ ਸਾਰੀ ਸੰਗਤ ਨੂੰ ਇਕੱਠਿਆਂ ਕੀਤਾ ਤੇ ਪ੍ਰਾਰਥਨਾ ਕੀਤੀ ਸਾਧ ਸੰਗਤ। ਸਾਧ ਸੰਗਤ ਪਰਮੇਸ਼ਰ ਰੂਪ ਹੁੰਦੀ ਹੈ, ਗੁਰੂ ਰੂਪ ਹੁੰਦੀ ਹੈ, ਮੇਰੇ ਵਾਸਤੇ ਮੇਰੇ ਭਲੇ ਵਾਸਤੇ ਆਪਣੇ ਪ੍ਰਭੂ ਅੱਗੇ ਅਰਦਾਸ ਕਰੋ, ਬੇਨਤੀ ਕਰੋ ਤਾਂ ਕਿ ਮੇਰਾ ਜੁੱਤਾ ਜੋ ਗੁੰਮ ਹੋ ਗਿਆ ਮਿਲ ਜਾਏ। ਭਾਵੇਂ ਜੁੱਤਿਆਂ ਦੀ ਪਰਵਾਹ ਨਹੀਂ, ਹੀਰੀ ਆਦਿ ਜਿਹੜੇ ਸੀ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ, ਪਰ ਉਸ ਜੁੱਤੇ ਤੇ ਖਾਸ ਖਿਆਲ ਹੈ ਰਾਜਾ ਦਾ। ਕਿਸੇ ਵੱਲੋਂ ਸੁਹਾਗ ਦੇ ਤੌਰ ਤੇ ਮੈਨੂੰ ਇੱਕ ਰਾਜੇ ਨੂੰ ਆਏ ਹੋਏ ਹਨ, ਅਗਰ ਕਿਸੇ ਮੌਕੇ ਉਸਦੀ ਬਾਤ ਪੁੱਛ ਲਿਆ ਐਸਾ ਨਾ ਹੋ ਮੇਰਾ ਸਤਸੰਗ ਜਾਂਦਾ, ਆਪ ਮੇਰੀ ਬੇਹਤਰੀ ਨੂੰ ਮੁੱਖ ਰੱਖ ਕੇ ਮੇਰੇ ਵਾਸਤੇ ਆਪਣੇ ਪ੍ਰਭੂ ਅੱਗੇ ਅਰਦਾਸ ਕਰੋ ਤਾਂ ਕਿ ਜੁੱਤਾ ਮਿਲ ਜਾਏ। ਸਾਧ ਸੰਗਤ ਭਗਤੀ ਨੌ ਕਿਸਮ ਦੀ ਦੱਸੀ ਹੈ, ਜਦ ਤੋਂ ਸ੍ਰਿਸ਼ਟੀ ਰਚੀ ਹੈ ਜਦ ਤੱਕ ਸ੍ਰਿਸ਼ਟੀ ਰਹੇਗੀ ਵਾਹਿਗੁਰੂ ਦੀ ਭਗਤੀ ਉਦੋਂ ਤੋਂ ਹੀ ਚਲੀ ਆ ਰਹੀ ਚਲੀ ਉਦੋਂ ਤੱਕ ਰਹੇਗੀ। ਭਗਤੀ ਨੌ ਕਿਸਮ ਦੀ ਮੰਨੀ ਹੈ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ। ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ ਇੱਕ ਵਿੱਚ ਖਤਮ ਹੋ ਜਾਂਦੀ ਹੈ। ਭਗਤ ਭਗਵਾਨ ਦੀ ਭਗਤੀ ਕਰਦਾ ਕਰਦਾ ਭਗਵਾਨ ਵਿੱਚ ਲੈ ਹੋ ਜਾਂਦਾ, ਯਾਨੀ ਗੁਣ ਸਮੁੰਦਰ ਵਿੱਚ ਲੈ ਹੋ ਜਾਂਦੀ ਆ ਭਗਵਾਨ ਦੀ। ਸਿੱਖ ਭਗਤੀ ਕਰਦਾ ਕਰਦਾ ਗੁਰੂ ਵਿੱਚ ਲੈ ਤਾਂ ਹਾਸਲ ਕਰਦਾ। ਦੋ ਤੋਂ ਸ਼ੁਰੂ ਹੋ ਕੇ ਇੱਕ ਵਿੱਚ ਖਤਮ ਹੁੰਦੀ ਹੈ। ਸੋ ਭਾਵੇਂ ਹੌਲੀ ਹੌਲੀ ਪ੍ਰੇਮਾ ਭਗਤੀ ਬਦਲ ਜਾਂਦੀ ਹੈ, ਪਰ ਪਹਿਲੇ ਇਸ ਨੂੰ ਨੋਧਾ ਭਗਤੀ ਨੌ ਕਿਸਮ ਦੀ ਭਗਤੀ ਦੱਸੇ ਹੈ। ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਅਰਦਾਸ ਭਗਤੀ, ਅਰਜਨ ਭਗਤੀ ਔਰ ਨਮਸਕਾਰ ਭਗਤੀ, ਦਸਾ ਭਾਵ ਸਖਾ ਸਖੀ ਭਾਵ ਆਤਮ ਨਿਵੇਦਨ, ਇਹ ਨੌ ਕਿਸਮ ਦੀ ਭਗਤੀ ਗੁਰਬਾਣੀ ਵਿੱਚ ਇਉਂ ਕਥਨ ਕੀਤਾ ਹੈ। ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ। Thank you. ਭਗਤੀ ਨਵ ਕਿਸਮ ਦੀ ਇਹ ਭੈ ਗਤੀ ਜਿਸਦੇ ਕੀਤੀਆਂ ਸਾਰੇ ਭੈ ਖਤਮ ਹੋ ਜਾਣ, ਜਮਾਂ ਦਾ, ਨਰਕਾਂ ਦਾ, ਚੁਰਾਸੀ ਦਾ, ਜਨਮਾਨ ਦਾ, ਔਰ ਬਾਰ ਬਾਰ ਨਸ਼ਿਤ ਜੋਨੀਆਂ ਵਿੱਚ ਫਿਰਨ ਦਾ, ਸਾਰੇ ਭੈ ਖਤਮ ਹੋ ਕੇ ਨਿਰਭੈ ਅਵਸਥਾ ਜੋ ਵਾਹਿਗੁਰੂ ਹੈ ਉਸਨੂੰ ਪ੍ਰਾਪਤ ਹੋ ਜਾਣਾ। ਸੋ ਨਵ ਕਿਸਮ ਦੀ ਭਗਤੀ ਪਹਿਲੇ ਸੁਣਨਾ ਹੈ ਵਾਹਿਗੁਰੂ ਦਾ ਜਸ, ਕੀਰਤਨ, ਕਥਾ, ਪਾਠ, ਇਹਨੂੰ ਸਰਵਣ ਭਗਤੀ ਕਹਿੰਦੇ ਹਨ। ਫਿਰ ਕੀਰਤਨ ਭਗਤੀ ਹੈ, ਕੀਰਤਨ ਕਰਨਾ ਹੈ। ਦੋ ਚੋਂ ਨੇ, ਪੰਜਾਂ ਸੱਤਾਂ ਦਸਾਂ ਨੇ, ਵੀਹਾਂ ਨੇ, ਸੈਂਕੜੇ ਹਜ਼ਾਰਾਂ ਲੱਖਾਂ, ਇਹਨੂੰ ਕੀਰਤਨ ਭਗਤੀ ਕਹਿੰਦੇ ਹਨ। ਇਹ ਸਿਮਰਨ ਭਗਤੀ, ਵਾਹਿਗੁਰੂ ਦੇ ਨਾਵਾਂ ਦਾ ਸਿਮਰਨ ਕਰਨਾ, ਬੈਠ ਕੇ ਵੀ, ਚੱਲਦੇ ਫਿਰਦੇ ਵੀ ਹੁੰਦਾ। ਔਰ ਨਮਸਕਾਰ ਭਗਤੀ, ਆਪਣੇ ਪ੍ਰਭੂ ਨੂੰ ਪਿਆਰਾ ਨਮਸਕਾਰ ਕਰਨੀ, ਇਹ ਭਗਤੀ ਹੈ। ਅਰਚਨ, ਆਪਣੇ ਇਸ਼ਟ ਦੇਵ ਨੂੰ ਸਾਕਸ਼ਾਤ ਭਗਵਾਨ ਜਾਣ ਕੇ ਧੂਪ ਦੀਪ ਅਰਚਨ ਚੰਦਰ ਆਦਿ ਕਰਨੇ, ਇਹ ਅਰਚਨ ਕਹਿਲਾਉਂਦੀ ਹੈ। ਫਿਰ ਅਰਦਾਸ, ਆਪਣੇ ਪ੍ਰਭੂ ਦੇ ਅੱਗੇ, ਗੁਰੂ ਦੇ ਅੱਗੇ ਅਰਦਾਸ ਕਰਨੀ, ਬੇਨਤੀ ਕਰਨੀ। ਦਾਸਾ ਭਾਵ ਆਪਣੇ ਆਪ ਨੂੰ ਅਤਿ ਛੋਟਾ ਤੁੱਛ ਦਾਸ ਜਾਣਨਾ, ਆਪਣੇ ਸਾਹਮਣੇ ਸਮਰੱਥ ਸੇ ਸਵਾਮੀ ਜਾਣਨਾ। ਫਿਰ ਉਸ ਤੋਂ ਅੱਗੇ ਬਹੁਤ ਪ੍ਰੇਮ ਵਜਨ ਜਿਹਾ ਇੱਕ ਮਿੱਤਰ ਮਿੱਤਰ ਨਾਲ ਹੁੰਦਾ, ਉਸਨੂੰ ਸਖਾ ਭਗਤੀ ਜਾਂ ਸਖੀ ਭਾਵ ਕਹਿ ਦਿੰਦੇ। ਅਖੀਰ ਆਤਮ ਨਿਵੇਦਨ ਹੈ, ਆਖਰੀ ਦਰਜੇ ਵਿੱਚ ਜਾ ਕੇ ਆਪਣਾ ਸਭ ਕੁਛ ਹੀ ਵਾਹਿਗੁਰੂ ਦੇ ਅਰਪਣ ਹੋ ਜਾਣਾ। ਤਨ ਵੀ, ਧਨ ਵੀ, ਜਪ ਵੀ, ਤਪ ਵੀ, ਪਾਠ ਵੀ, ਪੂਜਾ ਵੀ, ਮੈਂ ਵੀ, ਮੇਰਾ ਵੀ, ਉੱਥੇ ਆਪਣਾ ਕੁਛ ਨਹੀਂ ਰਹਿ ਜਾਣਾ। ਆਖਰੀ ਸਟੇਜ ਹੈ, ਇਸਨੂੰ ਬ੍ਰਹਮ ਗਿਆਨ ਵੀ ਕਹਿ ਦਿੰਦੇ, ਅਪੇਦਾ ਭਗਤੀ ਵੀ ਕਹਿ ਦਿੰਦੇ, ਆਤਮ ਨਿਵੇਦਨ ਵੀ ਕਹਿ ਦਿੰਦੇ। ਇੱਥੇ ਹੁਣ ਤੁਹਾਨੂੰ ਐਕਸ਼ਨ ਦੀ ਭਗਤੀ ਹਮੇਸ਼ਾ ਪ੍ਰਾਪਤ, ਸਰਵਣ ਭਗਤੀ, ਕੀਰਤਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਅਚਨ ਭਗਤੀ, ਸਭ ਕਿਸਮ ਦੀ ਭਗਤੀ ਤਕਰੀਬਨ ਪ੍ਰਾਪਤ ਸੀ। ਅਰਦਾਸ ਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ। ਅਰਦਾਸ ਦੀ ਬਾਬਤ ਕਥਨ ਕੀਤਾ ਹੈ, ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ,
ਜਨ ਕੀ ਅਰਦਾਸ ਜੀ ਬਿਰਥਾ ਨਾ ਹੋਵੇ ਕਬੂ,
ਸਾਰੇ ਕੰਮ ਹੀ ਨਿਯਮਬੱਧ ਹਨ, ਕਿਸੇ ਨਿਯਮ ਦੇ ਅਨੁਸਾਰ ਹੁੰਦੇ ਹਨ। ਆਕਾਸ਼ ਵਿੱਚ ਉੱਡਦੇ ਹਨ, ਇਹ ਵੀ ਕੋਈ ਨਿਯਮ ਹੈ। ਸਮੁੰਦਰਾਂ ਵਿੱਚ ਤੈਰਦੇ ਹਨ, ਲੱਖਾਂ ਮਨ ਲੋਹਾ ਤੈਰਦਾ ਹੈ, ਇਹ ਵੀ ਨਿਯਮ ਹਨ। ਇਸੇ ਤਰ੍ਹਾਂ ਦੁਨੀਆਂ ਵਿੱਚ ਸਾਰੇ ਕੰਮ ਕਿਸੇ ਨਿਯਮ ਦੇ ਅਨੁਸਾਰ ਹੁੰਦੇ ਹਨ। ਇਸੀ ਤਰ੍ਹਾਂ ਅਰਦਾਸ ਜੋ ਹੈ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਆਪਣੇ ਪ੍ਰਭੂ ਅੱਗੇ ਕਰਨੀ, ਔਰ ਇਹ ਬਿਰਥਾ ਨਾ ਹੋਵੇ, ਜਾਂ ਵਿਅਰਥ ਨਹੀਂ ਜਾਂਦੀ। ਇੱਥੇ ਉਹ ਕਥਨ ਬਿਰਥਾ ਕਦੇ ਨਾ ਹੋ ਗਈ, ਜਨ ਕੀ ਅਰਦਾਸ। ਇਹ ਕਿਵੇਂ ਨਹੀਂ ਬਿਰਥਾ ਹੁੰਦੀ, ਅਗਰ ਪੂਰੇ ਅਸੂਲਾਂ ਦੇ ਮੁਤਾਬਿਕ ਜੋ ਜਿਵੇਂ ਅਰਦਾਸ ਕਰਨੀ ਚਾਹੀਦੀ ਹੈ ਸਾਨੂੰ ਕਰਨ ਦਾ ਵੱਲ ਆ ਜਾਏ। ਸਭ ਸ਼ਕਤੀਮਾਨ ਵਾਹਿਗੁਰੂ ਤੋਂ ਵੱਡੇ ਵੱਡੇ ਕੰਮ ਕਰਵਾ ਸਕਦੇ ਹਨ। ਵਾਹਿਗੁਰੂ ਤਾਂ ਸਰਬ ਸ਼ਕਤੀਮਾਨ ਹੈ ਹੀ, ਇਹੋ ਜਿਹੀ ਤਾਂ ਕੋਈ ਚੀਜ਼ ਨੀ ਜਿਹੜੀ ਉਹ ਨਾ ਕਰ ਸਕੇ। ਸ਼ਰਧਾ ਨਾ ਹੋਣੀ ਹੈ ਸਾਡੇ ਮਨ ਦੀ ਕਮਜ਼ੋਰੀ। ਸੰਯੋਗ ਕਰਕੇ ਇਹਦੇ ਵਿੱਚ ਵੀ ਭੇਦ ਹਨ। ਪਹਿਲੀ ਗੱਲ ਤਾਂ ਹੈ ਮਨ ਦੀ ਇਕਾਗਰਤਾ। ਅਰਦਾਸ ਵੇਲੇ ਆਪਣੇ ਪ੍ਰਭੂ ਦੇ ਚਰਣਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ, ਇਹਨੇ ਮਨ ਪੂਰਾ ਜੁੜਿਆ ਹੋਣਾ ਚਾਹੀਦਾ। ਕਿਵੇਂ? ਇਸ ਦੇ ਵਾਸਤੇ ਇੱਕ ਮੋਟੀ ਜਿਹੀ ਮਿਸਾਲ ਲੈ ਲਓ, ਆ ਬਿਜਲੀ ਦੀ। ਬਿਜਲੀ ਜਿਹੜੀ ਹੈ ਇਹਦੀਆਂ ਦੋ ਤਾਰਾਂ ਹੁੰਦੀਆਂ, ਨੈਗੇਟਿਵ ਪੋਜ਼ਿਟਿਵ। ਜਦੋਂ ਦੋਨੋਂ ਤਾਰਾਂ ਦਾ ਕਨੈਕਸ਼ਨ ਹੋ ਜਾਂਦਾ ਹੈ ਲਾਟੂ ਵਿੱਚ, ਬਲਬ ਵਿੱਚ, ਉਦੋਂ ਰੋਸ਼ਨੀ ਹੋ ਜਾਂਦੀ ਹੈ। ਇਹਨੂੰ ਆਨ ਕਹਿੰਦੇ ਨੇ। ਆਫ ਕਰਨ ਵਾਸਤੇ ਸੱਚ ਰੱਖੇ ਹੁੰਦੇ ਨੇ, ਉਸਨੂੰ ਉਠਾ ਦਿਓ ਆਫ ਹੋ ਜਾਏਗੀ, ਇਹਨੇ ਉਹ ਕਨੈਕਸ਼ਨ ਟੁੱਟ ਜਾਏਗਾ। ਉਸ ਕਨੈਕਸ਼ਨ ਵਿੱਚ ਜੇ ਸੂਤ ਤੇ ਹਜ਼ਾਰਵਾਂ ਹਿੱਸਾ ਵੀ ਫਰਕ ਰਹਿ ਜਾਏ ਫਿਰ ਵੀ ਲਾਈਟ ਨਹੀਂ ਹੋਏਗੀ। ਹੋਰ ਤੱਕ ਇਤਨਾ ਵੀ ਫਰਕ ਰਹਿ ਜਾਏ ਫਿਰ ਵੀ ਲਾਈਟ ਨਹੀਂ ਬਲਬ ਵਿੱਚ ਹੋਏਗੀ। ਇਸੀ ਤਰ੍ਹਾਂ ਪੂਰਾ ਪੂਰਾ ਦੋਨਾਂ ਤਾਰਾਂ ਦੀ ਇਕਾਗਰਤਾ ਜਿਹੜੀ ਹੋਣੀ ਹੈ, ਤਦੇ ਹੀ ਬਲਬ ਜਾਂ ਲਾਟੂ ਵਿੱਚ ਰੋਸ਼ਨੀ ਹੁੰਦੀ ਹੈ। ਇਸੀ ਤਰ੍ਹਾਂ ਮਨ ਪੂਰਾ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਵਾਲਾ ਜੁੜਿਆ ਹੋਣਾ ਚਾਹੀਦਾ, ਪਹਿਲੀ ਗੱਲ। ਦੂਜੀ ਗੱਲ ਹੈ ਇਹੋ ਜਿਹੀ ਸ਼ਰਧਾ ਹੋਣੀ ਆਪਣੇ ਗੁਰੂ ਪ੍ਰਭੂ ਤੇ ਜਿਹੀ ਜੀ ਇੱਕ ਬੱਚੇ ਨੇ ਆਪਣੀ ਮਾਤਾ ਉੱਪਰ। ਉਹ ਕਿਵੇਂ? ਬੱਚੇ ਖੇਡਦੇ ਹਨ, ਕਿਉਂਕਿ ਬੱਚਿਆਂ ਨੂੰ ਖੇਡ ਪਿਆਰੀ ਹੁੰਦੀ। ਬਹੁਤ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਹਨ, ਆ ਕੇ ਬਾਹਰ ਮੋਟਰ ਵਾਲੇ ਨੇ ਕੋਈ ਬਾਜਾ ਜਾਂ ਬਾਜ਼ਾਰ ਦਾ ਕਰੀਮ ਲੈ ਕੇ ਆਇਆ ਹੈ। ਸਾਰੇ ਬੱਚੇ ਇਕੱਠੇ ਹੋ ਗਏ ਉੱਥੇ, ਕਰੀਮ ਲੈ ਕੇ ਖਾ ਲਈ, ਕਿਸੇ ਨੇ ਥੋੜੀ, ਕਿਸੇ ਨੇ ਬਹੁਤ, ਜਿਤਨੀ ਜਿਤਨੀ ਉਹਨਾਂ ਦੀ ਆਪਣੀ ਇੱਛਾ ਸੀ। ਕਿਸ ਵਿਸ਼ਵਾਸ ਤੇ? ਵੀ ਅਸੀਂ ਅੰਦਰ ਜਾਵਾਂਗੇ, ਆਪਣੇ ਮਾਮਾ ਦੇ ਗਲ ਨੂੰ ਚਿੰਬੜ ਕੇ ਕਹਾਂਗੇ, ਮਾਮਾ ਮੈਨੇ ਕਿਤਨੇ ਦੀ ਕਰੀਮ ਖਾਧੀ ਹੈ, ਮੈਨੂੰ ਪੈਸੇ। ਕਦੇ ਮਾਂ ਜਵਾਬ ਨਹੀਂ ਦਿੰਦੀ ਹੈ, ਇਹ ਨਿਯਮ ਹੈ। ਉਹਨਾਂ ਦਾ ਵਿਸ਼ਵਾਸ ਪੱਕਾ ਹੁੰਦਾ ਹੈ, ਇਸ ਵਾਸਤੇ ਉਹ ਸਭ ਕੁਛ, ਜਾਂ ਹੋਰ ਕਿਸੇ ਚੀਜ਼ ਦੀ ਬਾਤ ਲੈ ਲਓ, ਅੰਦਰ ਜਾਂਦੇ ਹਨ, ਮਾਂ ਦੇ ਗਲ ਨਾਲ ਚਿੰਬੜ ਕੇ ਕਹਿੰਦੇ ਮੈਂ ਇੰਨੀ ਵੀ ਆ ਚੀਜ਼ ਖਾਧੀ, ਮਾਂ ਚੱਕ ਜੇਬ ਚੋਂ ਕੱਢ ਕੇ ਪੈਸੇ ਦੇ ਦਿੰਦੀ। ਐਸਾ ਵਿਸ਼ਵਾਸ ਆਪਣੇ ਗੁਰੂ ਤੇ ਪ੍ਰਭੂ ਤੇ ਹੋਣਾ ਚਾਹੀਦਾ ਅਰਦਾਸ ਕਰਨ ਵਾਲੇ ਨੂੰ, ਜਿਹਾ ਜਾ ਮਾਤਾ ਉੱਪਰ ਬੱਚੇ ਨੇ। ਪਰ ਇਹ ਜੀ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ। ਇਹ ਜੀ ਅਗਲੀ ਮੈਂ ਸਾਖੀ ਅੱਜ ਕਰਦਾ, ਉਹ ਤੋਂ ਪਤਾ ਲੱਗੇਗਾ। ਕਿਸੇ ਇਲਾਕੇ ਵਿੱਚ ਔੜ ਲੱਗ ਗਈ, ਯਾਨੀ ਮੀਂਹ ਨਾ ਪਿਆ, ਮੀਂਹ ਨਾ ਪੈਣ ਕਰਕੇ, ਬਾਰਿਸ਼ਾਂ ਨਾ ਹੋਣ ਕਰਕੇ ਪਹਿਲੀਆਂ ਫਸਲਾਂ ਸੁੱਕਣ ਲੱਗ ਪਈਆਂ ਜ਼ਿਮੀਂਦਾਰਾਂ ਦੀਆਂ, ਅੱਗੇ ਵਾਸਤੇ ਬਿਜਾਈ ਬੰਦ, ਪ੍ਰਤੀਤ ਹੁੰਦਾ ਕਾਲ ਪੈ ਜਾਏਗਾ। ਜਿਹੜੇ ਮੁਖੀ ਮੁਖੀ ਸਨ ਇਲਾਕੇ ਦੇ, ਉਹਨਾਂ ਨੇ ਇਕੱਠੇ ਹੋ ਕੇ ਸੋਚਿਆ ਕੋਈ ਉਪਾਅ ਕਰੋ, ਯਤਨ ਕਰੋ। ਸੋਚਿਆ ਵੀ ਕੀ ਯਤਨ ਕੀਤਾ ਜਾਏ, ਉਹਨਾਂ ਸੋਚਿਆ ਸਭ ਤੇ ਪ੍ਰਬਲ ਸ਼ਕਤੀ ਵਾਹਿਗੁਰੂ ਹੈ, ਉਦੋਂ ਵੱਡੀ ਸ਼ਕਤੀ ਕੋਈ ਨੀ, ਕੋਈ ਐਸੀ ਵਸਤੂ ਨੀ ਜਿਹੜੀ ਉਹਦੇ ਹੱਥ ਨਾ ਹੋਵੇ, ਕੋਈ ਇਹੋ ਜਿਹਾ ਕੰਮ ਨੀ ਜਿਹੜਾ ਵਾਹਿਗੁਰੂ ਨਾ ਕਰ ਸਕੇ। ਅਤੇ ਆਪਣੇ ਚਾਹੀਦਾ ਹੈ ਆਪਾਂ ਸਾਰੇ ਰਲਕੇ ਇਲਾਕੇ ਦੇ ਲੋਕ, ਫਲਾਂ ਰੜਾ ਮੈਦਾਨ ਹੈ ਜਿਹਦੇ ਵਿੱਚ ਲੱਖਾਂ ਆਦਮੀ ਇਕੱਠੇ ਹੋ ਸਕਦੇ ਹਾਂ, ਕਿ ਟਾਈਮ ਉੱਥੇ ਪਹੁੰਚੋ, ਅਰਦਾਸ ਕਰੋ ਆਪਣੇ ਪ੍ਰਭ ਦੇ ਅੱਗੇ, ਮੀਂਹ ਪੈ ਜਾ। ਸਭ ਨੇ ਮੰਨ ਲਈ, ਗੱਲ ਵੀ ਠੀਕ ਹੈ, ਯੋਗ ਹੈ। ਹੁਣ ਸਾਰੇ ਪਿੰਡਾਂ ਵਿੱਚ ਢੋਲ ਖੜਕਾ ਤੇ ਲੋਕਾਂ ਨੂੰ, ਫਲਾਂ ਤਾਰੀਖ ਉੱਥੇ ਫਲਾਂ ਵਕਤ ਪਹੁੰਚੋ ਸਾਰੇ ਹੀ, ਕਿਉਂਕਿ ਸਭ ਨੂੰ ਇੱਛਾ ਸੀ ਪਾਣੀ ਦੀ। ਸਭ ਲੋਕ ਇਕੱਠੇ ਹੋ ਗਏ, ਲੱਖਾਂ ਦੀ ਤਾਦਾਦ ਵਿੱਚ ਉਸ ਰੜੇ ਮੈਦਾਨ ਵਿੱਚ ਲੋਕ ਇਕੱਠੇ ਸੀ। ਕਿ ਮੁਖੀ ਮੁਖੀ ਆਦਮੀ ਅੱਗੇ ਖੜੇ ਨੇ ਅਰਦਾਸ ਕਰਨ ਵਾਸਤੇ, ਇੱਕ ਫਿਰਦਾ ਫਿਰਦਾ ਮਸਤਾਨਾ ਫਕੀਰ ਆ ਜਾਂਦਾ ਹੈ। ਤੋ ਆ ਕੇ ਜਿਵੇਂ ਮਸਤਾਨੇ ਆਪਣੀ ਟੂਨ ਵਿਚ ਬੋਲਦੇ ਹੁੰਦੇ, ਕਹਿੰਦੇ ਤੁਸੀਂ ਇੱਥੇ ਇੰਨੇ ਇਕੱਠੇ ਹੋ ਕੀ ਗੱਲ ਹੈ। ਸਭ ਤੋਂ ਮੁਖੀ ਬੰਦਾ ਸੀ, ਕਹਿਣਗਾ ਫਕੀਰ ਸਾਈਂ ਸਾਡੇ ਇਲਾਕੇ ਵਿਚ ਔੜ ਲੱਗ ਗਈ, ਮੀਂਹ ਨੀ ਪਿਆ ਹੈ, ਮੀਂਹ ਦੀ ਇੱਕ ਬੂੰਦ ਨੀ ਗਿਰੀ ਹੈ, ਕਾਲ ਪੈ ਜਾਣ ਦਾ ਖਤਰਾ, ਇਸਨੇ ਬਾਲ ਬੱਚਿਆਂ ਦੇ ਭੁੱਖੇ ਮਰ ਜਾਣਗੇ। ਅਸੀਂ ਰੱਬ ਦੇ ਅੱਗੇ ਅਰਦਾਸ ਕਰਨ ਵਾਸਤੇ ਇਕੱਠੇ ਹੋਏ ਤਾਂ ਕਿ ਮੀਂਹ ਪਵੇ, ਅਸੀਂ ਵਸਦੇ ਰਹਿ ਜਾਈਏ। ਇਹ ਗੱਲ ਸੁਣ ਕੇ ਉਹ ਕਹਿਣ, ਗੱਲ ਤਾਂ ਤੁਹਾਡੀ ਚੰਗੀ ਹੈ, ਸਭ ਦੀ ਬਿਹਤਰੀ ਦੀ ਹੈ ਔਰ ਬਹੁਤ ਅੱਛੀ ਹੈ, ਪਰ ਇੱਕ ਗੱਲ ਮੈਂ ਦੇਖਦਾ, ਪਰਮਾਤਮਾ ਸਰਵ ਸ਼ਕਤੀਮਾਨ ਹੈ, ਇਹੀ ਜੀ ਗੱਲ ਨੀ ਕੁਛ ਕਰ ਸਕੇ ਜਾਂ ਕੋਈ ਗੱਲ ਕਰ ਸਕੇ ਕੋਈ ਨਾ ਕਰ ਸਕੇ, ਐਸੀ ਨੀ ਉੱਥੇ ਗੱਲ ਹੈ, ਉਹ ਸਭ ਕੁਛ ਕਰਨ ਨੂੰ ਸਮਰੱਥ ਹੈ। ਇਸ ਵਾਸਤੇ ਜਦੋਂ ਤੁਸੀਂ ਕਹੋਗੇ ਅਰਦਾਸ, ਅਰਦਾਸ ਤੁਹਾਡੀ ਹੋਣੀ ਮਨਜ਼ੂਰ, ਉਹਨੇ ਇਤਨਾ ਮੀਂਹ ਪਾਉਣਾ ਸ਼ੁਰੂ ਕਰ ਦੇਣਾ ਤਾਂ ਤੁਸੀਂ ਚੱਲ ਨਹੀਂ ਹੋਣਾ, ਨਾ ਤੁਸੀਂ ਛਤਰੀਆਂ ਲੈ ਕੇ ਆਏ ਨਾ ਬਰਸਾਤੀਆਂ ਲੈ ਕੇ ਆਏ, ਤੁਸੀਂ ਭਿੱਜਾਂ ਹੋਗੇ, ਛਤਰੀਆਂ ਤੇ ਬਰਸਾਤੀਆਂ ਦਾ ਕੰਮ ਸੇ ਕੰਮ ਲੈ ਕੇ ਆਉਣਾ ਸੀ। ਉਹ ਕਹਿਣਾ ਫਕੀਰ ਸਾਈਂ ਕੀ ਪਤਾ ਹੈ ਮੀਂਹ ਪਵੇ ਕੇ ਨਾ ਪਵੇ, ਤੁਸੀਂ ਆਉਣਾ ਕੰਮ ਸੀ ਇੱਥੇ, ਤੁਹਾਡੇ ਚਿੱਤ ਵਿਚ ਇਹੀ ਜੀ ਬੇਵਿਸ਼ਵਾਸੀ ਹੈ, ਇੰਨੇ ਲੋਕ ਇਕੱਠੇ ਕਿਉਂ ਹੋਏ ਇੱਥੇ, ਯਾਨੀ ਇਹੀ ਜੀ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ ਚਿੱਤ ਵਿਚ ਅਰਦਾਸ ਕਰਨ ਵਾਲੇ ਪੁਰਸ਼ ਦੇ, ਜਿਹੇ ਜੀ ਇਹ ਸਾਖੀ ਦੱਸ ਰਹੀ ਹੈ। ਸੋ ਇਹ ਵੀ ਹੋਣਾ ਚਾਹੀਦਾ, ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਮਰਦਾ ਹੁੰਦਾ, ਕਦੇ ਕਿਸੇ ਨੂੰ ਮਨਾ ਲਿਆ ਕਦੇ ਕਿਸੇ ਨੂੰ, ਐਸਾ ਨਹੀਂ। ਸਾਡਾ ਵਿਸ਼ਵਾਸ ਕੋਈ ਗੁਰੂ ਤੇ ਹੋਣਾ ਚਾਹੀਦਾ, ਸਿੱਖ ਦਾ ਵਿਸ਼ਵਾਸ ਗੁਰੂ ਤੇ 100% ਵਿਸ਼ਵਾਸ ਹੋਰ ਕਿਤੇ ਨੀ ਹੋਣਾ ਚਾਹੀਦਾ। ਬਹੁਤੇ ਤਾਂ ਹੀ ਜਿਹੜਾ ਵਿਸ਼ਵਾਸ ਹੈ ਉੱਥੇ ਕਾਰਜ ਨੀ ਸਿੱਧ ਹੋਇਆ ਕਰਦਾ। ਦੋ ਤਨ ਜਦੋਂ ਪਕੜ ਕੇ ਜਿਸ ਵਕਤ ਹਾਰ ਗਏ ਪਾਂਡੂ, ਸਭ ਕੁਛ ਦੁਰਯੋਧਨ ਨੇ ਬੜਾ ਭਾਰਾ ਦਰਬਾਰ ਲਗਾਇਆ, ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਹੋਇਆ, ਕਿਸੇ ਮੌਕੇ ਦ੍ਰੋਪਦੀ ਨੇ ਬੋਲੀ ਮਾਰੀ ਸੀ ਅੰਧ ਦਾ ਅੰਧ, ਕਿਸੇ ਮੌਕੇ ਨੂੰ ਫਾਲੋ ਕਰਦਿਆਂ ਕਹਿ ਦਿੱਤਾ ਸੀ, ਹੁਣ ਸੋਚਿਆ ਉਹਦਾ ਬਦਲਾ ਗੁਣ ਲਵਾਂ, ਮੇਰੇ ਹੱਥ ਵਿਚ ਤਾਕਤ, ਹੁਕਮ ਕਰ ਦਿੱਤਾ ਕੇਸਾਂ ਤੋਂ ਪਕੜ ਕੇ ਦ੍ਰੋਪਦੀ ਨੂੰ ਹਾਜ਼ਰ ਕਰੋ ਦਰਬਾਰ ਵਿਚ, ਸਾਰੇ ਬਸਤਰ ਉਤਾਰ ਕੇ ਉਸਨੂੰ ਨਗਨ ਕੀਤਾ ਜਾਏਗਾ। ਬੇਰਹਿਮੀ ਨੇ ਹੁਕਮ ਕਰ ਦਿੱਤਾ, ਐਸਾ ਹੀ ਕੀਤਾ ਗਿਆ। ਭਾਈ ਗੁਰਦਾਸ ਦੀ ਬਾਬ ਦੱਸਦੇ, ਅੰਦਰ ਸਭਾ ਦੁਸ਼ਾਸ ਨੇ ਮੱਥੇ ਬਾਬ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਪਾਉਂਦੀ। ਪੰਜੇ ਪਾਂਡਵ ਵੇਖਦੇ ਅਉਡਰੂਦੀ ਨਾਲ ਜਿਨ੍ਹਾਂ ਦੀ ਅੱਖੀ ਮੀਟ ਤੇ ਅੰਤ ਹਾ ਕਿਸ਼ਨ ਪੇਵਰ ਲਾਉਂਦੀ, ਕੱਪੜ ਕੋਟ ਸਾਰਨ ਥੱਕੇ ਦੂਤ ਨਾ ਪਾਰ ਵਸਾਉਂਦੀ, ਖਰੇ ਆਈ ਠਾਕਰ ਮਿਲੇ ਰਹੀ ਪੈਜ ਬੋਲੇ ਸ਼ਰਮਾ ਦੀ ਨਾਥੇ ਨਾਥਾ ਮਾਨ ਕਰਾਉਂਦੀ। ਇਹ ਸਾਰਾ ਹਲ ਕਥਨ ਕੀਤਾ ਹੈ। ਸੋ ਜਿਸ ਵਕਤ ਦੋਤਾਂ ਨੂੰ ਲਿਆਂਦਾ ਗਿਆ ਤੇ ਦੋਤਾਂ ਨੇ ਪਹਿਲੀ ਤਾਂ ਕੋਸ਼ਿਸ਼ ਕੀਤੀ ਦੁਰਯੋਧਨ ਨੂੰ ਸਮਝਾਉਣ ਦੀ, ਦੁਰਯੋਧਨ ਰਾਜਿਆਂ ਵਾਸਤੇ ਇਹੋ ਜਿਹੀ ਅਨੀਤੀ ਨਹੀਂ ਚਾਹੀਦੀ, ਰਾਜ ਗਰਕ ਹੋ ਜਾਇਆ ਕਰਦੇ ਹਨ, ਭਲਾ ਦੁਰਯੋਧਨ ਕਿਹਦੀ ਮੰਨਣ ਵਾਲਾ ਸੀ। ਉਸ ਸਭਾ ਦੇ ਵਿਚ ਭੀਸ਼ਮ ਪਿਤਾਮਾ ਜੈਸੇ ਬੜੇ ਬੜੇ ਜਗ੍ਹਾ ਬੈਠੇ ਸਨ, ਉਹਨਾਂ ਵੱਲ ਤੱਕਿਆ ਵੀ ਇਹ ਸਮਝਾਉਣਗੇ, ਇਹਨਾਂ ਦਾ ਫਰਜ਼ ਹੁੰਦਾ ਰਾਜਾ ਗਲਤ ਰਸਤੇ ਤੇ ਜਾਵੇ, ਅਹਿਲਕਾਰ ਨੂੰ ਸਮਝਾਉਣ, ਤੇ ਉਹ ਵੀ ਧੋਣਾ ਨੀਵੀਆਂ ਕਰ ਗਈ, ਉਹ ਧਨ ਮਖਾਂਦੇ ਸਨ, ਇਸ ਕਰਕੇ ਉਹ ਵੀ ਕਹਿਣ ਤੋਂ ਅਸਮਰਥ ਹੋਏ। ਫਿਰ ਪੰਜੇ ਪਾਂਡਵੀ ਦੇ ਯੁਧਿਸ਼ਠਿਰ ਭੀਮ ਅਰਜੁਨ ਸਹਿਦੇਵ ਇਹ ਵੀ ਵਿਚ ਬੈਠੇ ਹੋਏ ਸਭਾ ਦੇ, ਇਹਨਾਂ ਵੱਲ ਤੱਕਿਆ, ਇਹ ਵੀ ਧੋਣਾ ਨੀਵੀਆਂ ਕਰ ਗਏ ਵੀ ਸਾਡੀ ਕੀ ਵਟੀਂਦੀ ਇੱਥੇ, ਇਹ ਚੱਕਰਵਰਤੀ ਰਾਜਾ ਸਾਰੇ ਰਾਜੇ ਦੇ ਹੁਕਮ ਵਿਚ, ਅਸੀਂ ਕੀ ਕਰ ਸਕਦੇ ਹੁਣ, ਇੰਨੇ ਇਹ ਵੀ ਧੋਣਾ ਨੀਵੀਆਂ ਕਰ ਗਏ। ਅਖੀਰ ਜਦੋਂ ਦੇਖਿਆ ਮੇਰਾ ਕੋਈ ਮਦਦਗਾਰ ਨੀ, ਫਿਰ ਖਿਆਲ ਆ ਗਿਆ ਭਗਵਾਨ ਅੱਗੇ ਕਿਉਂ ਨਾ ਮੈਂ ਅਰਦਾਸ ਕਰਾਂ, ਅੱਖੀ ਮੀਟ ਧਿਆਨ ਤਰ ਹਾ ਕਿਸ਼ਨ ਕਹੇ ਬਦਲਾਉਂਦੀ, ਕਿਸ਼ਨ ਭਗਵਾਨ ਦੇ ਚਰਨਾਂ ਦਾ ਧਿਆਨ ਤਰ, ਕਿਉਂ ਉਹਨਾਂ ਦੀ ਭਗਤਣੀ ਸੀ, ਉਹਨਾਂ ਤੇ ਉਹਦਾ ਵਿਸ਼ਵਾਸ ਸੀ, ਜਿਵੇਂ ਸਾਡਾ ਗੁਰੂ ਤੇ ਵਿਸ਼ਵਾਸ, ਇਸੀ ਤਰ੍ਹਾਂ ਦਾ ਵਿਸ਼ਵਾਸ ਸੀ। ਉਸਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਹੈ ਪ੍ਰਭੂ ਅੰਤਰਯਾਮੀ ਪਰਤ ਪਾਵਨ ਸਰਵਕਾਰ ਨਿਰਵਾਨ, ਕਿਰਪਾ ਕਰੋ ਲੱਜਿਆ ਰੱਖੋ। ਬਸ ਇੱਕ ਦਫੇ ਅਰਦਾਸ ਕੀਤੀ ਹੈ, ਅਰਦਾਸ ਮਨਜ਼ੂਰ ਹੋਈ, ਜ਼ੋਰ ਲਗਾ ਚੁੱਕੇ ਦੁਰਯੋਧਨ, ਦੁਰਯੋਧਨ ਦੇ ਨੌਕਰ, ਲੇਕਿਨ ਇੱਕ ਰੋਣ ਵੀ ਨਗਨ ਨਹੀਂ ਕਰ ਸਕੇ ਦ੍ਰੋਪਦੀ ਦਾ, ਅਸੀਂ ਛਿੱਤੇ ਹੋ ਕੇ ਮੂੰਹ ਚੁੰਗਿਆਂ ਲੈਂਦੇ ਕਰ ਲਵਾਂ। ਦ੍ਰੋਪਦੀ ਨੇ ਕਿਹਾ, ਜਦੋਂ ਕਿਸ਼ਨ ਨੂੰ ਵੀ ਨਹੀਂ ਮਾਰਾ, ਆਪਨੇ ਮੇਰੀ ਲੱਜਿਆ ਤਾਂ ਜ਼ਰੂਰ ਰੱਖੀ, ਪਰ ਦੇਖ ਕਰ ਦਿੱਤੀ, ਅਗਰ ਪਹਿਲੀ ਆਪ ਕਿਰਪਾ ਕਰ ਦਿੰਦੇ, ਇਹ ਸਖ਼ਤ ਸੁਸਤ ਲਫ਼ਜ਼ ਜਿਹੜੇ ਮੈਨੂੰ ਦੁਰਯੋਧਨ ਨੇ ਬੋਲੇ ਉਹ ਤਾਂ ਨਾ ਬੋਲਦਾ, ਇਹ ਸੁਣ ਕੇ ਕਿਸ਼ਨ ਜੀ ਕਹਿਣਗੇ ਦਰੁਪ ਤਾਂ ਦੇਰ ਤੇਰੇ ਵੱਲੋਂ ਸੀ, ਮੇਰੇ ਵੱਲੋਂ ਨਹੀਂ ਸੀ। ਪਹਿਲਾਂ ਤੇਰਾ ਵਿਸ਼ਵਾਸ ਆਪਣੀ ਅਕਲ ਤੇ ਸੀ, ਆਪਣੀ ਅਕਲ ਨਾਲ ਮੈਂ ਸਮਝਾ ਦੂੰਗੀ ਇਸ ਨੂੰ, ਠੀਕ ਰਾਜਨੀਤੀ ਤੇ ਆ ਜਾਏਗਾ। ਪਰ ਉਹ ਕਿਹਦੀ ਮੰਨਣ ਵਾਲਾ ਸੀ? ਫਿਰ ਤੇਰਾ ਵਿਸ਼ਵਾਸ ਸੀ ਉਹਦੇ ਹਰਕਾਰਾਂ ਤੇ, ਤੀਜਾ ਵਿਸ਼ਵਾਸ ਤੇਰਾ ਪਾਂਡਵਾਂ ਤੇ ਸੀ। ਜਦੋਂ ਸਭ ਨੂੰ ਜਵਾਬ ਮਿਲ ਗਿਆ ਤਾਂ ਮੈਨੂੰ ਇੱਕੋ ਆਵਾਜ਼ ਮਾਰੀ, ਮੈਂ ਤੇਰੀ ਮਦਦ ਕਰ ਦਿੱਤੀ। ਤੇ ਹੋਰ ਆਸਰੇ ਤੇਰੇ ਤੱਕੇ ਸੀ ਜਿੰਨੀ ਦੇਰ ਤੱਕ, ਉਨੀ ਦੇਰ ਤੱਕ ਨਹੀਂ ਕੋਈ ਮਦਦ ਕਰ। ਇਸੀ ਤਰ੍ਹਾਂ ਸਾਰੇ ਆਸਰੇ ਛੱਡ ਕੇ ਇੱਕੋ ਆਸਰਾ ਜੂਤਾ ਰੱਖ ਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ, ਸੱਸ ਫਿਰ ਬਿਰਥਾ ਕਿਸੇ ਦਿਨ ਹੋ ਗਈ, ਜਨ ਕੀ ਅਰਦਾਸ,
ਜਨ ਕੀ ਅਰਦਾਸ ਜੀ ਬਿਰਥਾ
Thank you.
करके घर आ गई, निंदे वक्त राजा ने पूछा महाराणी वो जुत्ता फलां शख्स एक तेन एक मिनट सुहाग के तौर पर लाया सी, मैं देखना चाहना कि राणी ने पहन के दिखा दिता, गौ नाल तकदा है, अच्छी तरह देखता है, कुछ फर्क नहीं दिंदा, आखिर उथे जाके देखता जिथे उसने और दूसरा जुत्ता उठा के लिया रेशमी माल विच रखिया लपेट के उथे भी पिया होया है, कुछ समझ नहीं आती, अकल नहीं कम इथे करती। आखिर पुछया सच दस राणी कितों पाई, राणी कह लगी राजन सत्संग कराया कर, सत्संग विचे चारे पदार्थ मिलते। उस दिन तो राजा हरिचंद सत्संग कर लगा, किस अवस्था में पहुंचे, कितना महादानी होया। दानी पुरुष में सरगता है ही, लेकिन उसने इतना दान किया, इतना महादानी होया, सर्ग का राजा भी उसकी प्रशंसा बर्दाश्त न कर सकिया, जिस करके विश्वामित्र मिलकर कसौटी जी इनी करड़ी लगाई गई सी, लेकिन ओदे उपर भी पूरा उतरिया। अखीर नतीजा यह होया, सारी अयोध्या नूं ही सर्ग नूं लै गया, यानी उन्ना फल सर्ग तो है ही, पर उसने इतना वड्डा पुन किया, सारी अयोध्या नूं ही जितने से स्वर्ग नूं लै गया सी, इहां दस्सिया। इउं करके ए सारी कृपा कारी साध संगत दी, साध संगत विचों गुरबाणी भाई गुरदास दस, इस करके सत्संग दी महिमा अकथनीय है। सत्संग करदा करदा पुरुष अखीर किस मुराद पे नूं पहुंच जांदा है, निषिद्ध पुरुष भी उत्तम हो जाते हैं, चोर ठग डाकू भी प्रगट बन जाते हैं, जिमें अठे ताता तारत नूं मिलके सोना बन नूं देर नहीं लगती, पर अंतरा ना बिच होवे कोई, इसी तरह इसनूं भी गुरमुख बन वास्ते देर नहीं लगती, पर अंतरा छोड़ के जदों सत्संग करदा है समय जात नहीं दिंदा, इस करके कल आपां चित्र शुरू करांगे, फिर गुरु स्तोत्र विच बोलना, उस तो बाद मन होके गुरु महाराज दे अगे हजूरी विच अरदास विच जुड़ना, फिर महाराज हुक्मनामा सुन के प्रसाद लग के चाले होने।